गुरु नानक देव जी महाराज दी दसवीं जोत गुरु गोबिंद सिंह जी महाराज महान क्रांतिकारी आत्मदर्शी सर्वशक्तिमान भक्ति ते शक्ति दे मुजस्मे साहिब गुरु गोबिंद सिंह जी महाराज हिंदुस्तान लई अबरे रहमत साबित होए। देश दी जो सुख गुरु गोबिंद सिंह जी महाराज गुरु नानक देव जी महाराज की दसवीं जोत हैं। महान क्रांतिकारी विचारक दार्शनिक संत महाबली इतनिया खूबियां किसी एक व्यक्ति दे इस तो पेशतर देखण नू नहीं मिलियां। अला यार खां जोगी कहिंदे ने इंसाफ करे जी में जमाना तो यकीं है कह दे गुरु गोबिंद का सानी ही नहीं है। वाकई गुरु गोबिंद सिंह जी महाराज की तुलना ते किसे व्यक्ति नू रखना बहुत कठिन है, बहुत कठिन है। साहिब गुरु गोबिंद सिंह जी महाराज का जन्म पटना पाटलीपुत्र विखे होया। साहिब श्री गुरु तेग बहादुर साहब जी महाराज आप जी दे पिता और माता गुजरी जी दी कुख तो आपने जन्म लिया। पटने विच बाल अवस्था विच ही आप दे महान योद्धा क्रांतिकारी ते सन ते अवतारी पुरुष दे लक्षण प्रगट होण लगे। जिस दिन आप दा अवतार होया है, प्रकाश होया है, अंबाला जिदा पुराना नां है अंबा वाला इत्थों दा वसनीक भीखन शाह अज पूरब दी तरफ नमाज पढ़न लगा। खलीफे कहन लगे पीर साई अज किधरे पंग ज्यादा दे नहीं पी ली, अज चढ़दे दी तरफ सजदा पे कर दे। आखन लगा अज अल्लाह दा नूर अज खुदाई प्रकाश पूरब दी तरफ प्रगट होया, दर्शना लई चल पिया। ते जद जाके पटने विच दर्शन कीते ता दर्शन करदिया मस्तक नहीं झुकाया, बाल रूप गुरु गोबिंद सिंह जी महाराज दे अगों दो मुठियां कीतिया। मतलब इसका यह सी कि ये जो फकीर ये जो नूर आया है ये हिंदू दे घर चानना करेगा कि मुस्लिम दे घर चानना करेगा। दोवें हथ अगे कीते ते दोवें मुठियां दिते। गुरु गोबिंद सिंह जी महाराज ने हथ रख दिते ते पीर दा सिर झुक गया। पीर नू समझ आई ए महाबली योधा हिंदू ते मुस्लिम दा सांझा है। उस सांझी वालता दे मुजस्मे दे ए महावाक ने हिंदू तुरक को राफजी इमाम साफी मानक की जात सबे एक है पहचान बो। गुरु गोबिंद सिंह जी महाराज बचपन दे गंगा दे तट ते बच्चिया नाल जद खेडन जांदे सन ता एक अदुती घटना घटी। एक दिन आपने अपने हत्थां दे जो सोने दे बड़े कीमती कड़े पाए हुए सन किधरे एक गुआच गया। माता जी ने मामा कृपाल चंद जी ने बार बार पुछया लाल जी कड़ा किथे है, वो हीरे ते मोतियां नाल जड़त जो कंगन तुसी पहने होया सी सोने दा किथे है। दूसरा उतार के ते गंगा दे सुट के आख्या उत्थे उत्थे सुटे है, कोई पकड़ नहीं कंचन नाल, कोई पकड़ नहीं साजो समान नाल। बचपन विच आप दियां वैरागी ते त्यागी बिरतियां इंज उजागर होईयां। दुखत होके राजा अशोक ने जिस गंगा विच पटना दे तट ते तलवार सुटी सी उसी तट तो गुरु गोबिंद सिंह जी महाराज ने तलवार चुकी। साडा ए देश 2000 साल तक गुलामी दी लपेट विच रहा है। इत्थे अफगानी आए, ईरानी आए, डच आए, पुर्तगेज आए, मंगोल आए, अरबियन आए, फिर फ्रेंच आए, अंग्रेज आए, सब ने इस देश नूं गुलाम बना के रखा है। कारण कि मनुख किसी हद तक इतना बुजदिल हो गया सी, अहिंसा परमो धर्म है इस विचारधारा ने इतना कायर बना दिता कि सदियां दी गुलामी दी लपेट दे ए देश जकड़े आ गया। साहिब गुरु गोबिंद सिंह जी महाराज कहन लगे अहिंसा भी ਸੂਰਬੀਰ ਨੂੰ ਹੀ ਸ਼ੋਭਾ ਦਿੰਦੀ ਹੈ, ਕਾਇਰ ਨੂੰ ਨਹੀਂ, ਬੁਜ਼ਦਿਲ ਨੂੰ ਨਹੀਂ। ਅਹਿੰਸਾ ਧਰਮ ਦਾ ਇੱਕ ਨਿੱਕਾ ਜਿਹਾ ਅੰਗ ਜ਼ਰੂਰ ਹੈ, ਸੰਪੂਰਨ ਧਰਮ ਨਹੀਂ ਹੈ, ਮੁਕੰਮਲ ਧਰਮ ਨਹੀਂ ਹੈ। ਇਸ ਵਾਸਤੇ ਸਾਡੇ ਦੇਸ਼ ਦੇ ਪੁਰਾਣੇ ਯੋਧੇ ਅਵਤਾਰੀ ਪੁਰਸ਼ ਵੀ ਸ਼ਸਤਰਧਾਰੀ ਸਨ, ਜੈਸੇ ਸ਼੍ਰੀ ਰਾਮ ਧਨਸ਼ਬਾਨ ਧਾਰਨ ਕਰਦੇ ਨੇ, ਸ਼੍ਰੀ ਕ੍ਰਿਸ਼ਨ ਸੁਦਰਸ਼ਨ ਚੱਕਰ ਧਾਰਨ ਕਰਦੇ ਨੇ, ਅਰਜਨ ਦੇ ਹੱਥ ਵਿੱਚ ਧਨਸ਼ਬਾਣ ਹੈ, ਪਰਸ਼ੁਰਾਮ ਦੇ ਕੋਲ ਬਰਛਾ ਹੈ, ਸ਼ਿਵਜੀ ਦੇ ਪਾਸ ਤ੍ਰਿਸ਼ੂਲ ਹੈ ਔਰ ਗਧਾ ਹੈ ਹਨੂਮਾਨ ਕੋਲ। ਗਰਜ ਕੇ ਇਸ ਤਰ੍ਹਾਂ ਦੇ ਜਿਤਨੇ ਅਵਤਾਰੀ ਪੁਰਸ਼ ਨੇ ਕੋਈ ਨਾ ਕੋਈ ਸ਼ਸਤਰ ਆਪਣੇ ਕੋਲ ਰੱਖਦੇ ਨੇ, ਔਰ ਇਸ ਗੱਲ ਦਾ ਪ੍ਰਤੀਕ ਹੈ ਕਿ ਹਿਫਾਜ਼ਤ ਬਾਹਰੋਂ ਵੀ ਕਰਨੀ ਹੈ, ਹਿਫਾਜ਼ਤ ਅੰਦਰੋਂ ਵੀ ਕਰਨੀ ਹੈ। ਅੰਦਰ ਦੇ ਵੈਰੀ ਕੋਈ ਹੋਰ ਨੇ, ਬਾਹਰ ਦੇ ਵੈਰੀ ਕੋਈ ਹੋਰ ਨੇ, ਅਤੇ ਸੰਘਰਸ਼ ਦੋਹਾਂ ਨਾਲ ਕਰਨਾ ਪਏਗਾ। ਆਪਣੀ ਆਤਮਾ ਨੂੰ ਵੀ ਬਚਾਉਣਾ, ਆਪਣੇ ਸਰੀਰ ਨੂੰ ਵੀ ਬਚਾਉਣਾ, ਆਪਣੇ ਮਨ ਨੂੰ ਵੀ ਬਚਾਉਣਾ, ਪਰ ਆਪਣੀ ਧਨ ਸੰਪਦਾ ਨੂੰ ਵੀ ਬਚਾਉਣਾ, ਆਪਣੇ ਦੇਸ਼ ਨੂੰ ਵੀ ਬਚਾਉਣਾ, ਆਪਣੇ ਦੇਸ਼ ਦੀ ਸੰਸਕ੍ਰਿਤੀ ਨੂੰ ਵੀ ਬਚਾਉਣਾ। ਦੇਸ਼ ਪਿਆਰ ਦੀ ਲਹਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਢੰਗ ਨਾਲ ਭਾਰਤ ਵਾਸੀਆਂ ਦੇ ਅੰਦਰ ਫੂਕੀ ਔਰ ਆਖਿਆ, ਦੇਸ਼ ਦੀ ਆਜ਼ਾਦੀ ਲਈ ਔਰ ਦੇਸ਼ ਦੀ ਸੰਸਕ੍ਰਿਤੀ ਨੂੰ ਕਾਇਮ ਰੱਖਣ ਲਈ ਯੋਧੇ ਚਾਹੀਦੇ ਨੇ, ਮਹਾਬਲੀ ਚਾਹੀਦੇ ਨੇ, ਜੋ ਸਿਰ ਨੂੰ ਹਥੇਲੀ 'ਤੇ ਰੱਖਣ। ਹਕੀਕਤ ਹੈ, ਸੱਚਾਈ ਹੈ, ਅਨੰਦਪੁਰ ਸਾਹਿਬ ਦੇ ਵਿਸਾਖੀ ਵਾਲੇ ਦਿਨ ਆਪਨੇ ਸਿਰਾਂ ਦੀ ਮੰਗ ਕੀਤੀ। ਜੋ ਸਿਰ ਭੇਟ ਕਰਨਾ ਨਹੀਂ ਜਾਣਦਾ, ਉਹ ਆਪਣੇ ਸਿਰ ਦੀ ਹਿਫਾਜ਼ਤ ਵੀ ਨਹੀਂ ਕਰ ਸਕੇਗਾ। ਜੋ ਸਿਰ ਭੇਟ ਕਰਨਾ ਜਾਂਦੇ ਨੇ, ਉਹ ਸੰਸਕ੍ਰਿਤੀ ਦਾ ਸਿਰ, ਦੇਸ਼ ਦਾ ਸਿਰ, ਦੇਸ਼ ਦੇ ਧਰਮ ਦਾ ਸਿਰ ਉੱਚਾ ਰੱਖਦੇ ਨੇ। ਪਰ ਜੋ ਸਿਰ ਨਿਛਾਵਰ ਕਰਨਾ ਨਹੀਂ ਜਾਣਦੇ, ਉਹ ਦੇਸ਼ ਦਾ ਸਿਰ ਨੀਵਾਂ ਕਰਾ ਛੱਡਦੇ ਨੇ। ਦੇਸ਼ ਦੀ ਸੰਸਕ੍ਰਿਤੀ ਨੂੰ ਮਲੀਆ ਮੇਟ ਕਰਨ ਵਿੱਚ ਹੀ ਅਗਾਂਹ ਹੁੰਦੇ ਨੇ। ਤੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਮਹਾਬਲੀ ਇਸ ਤਰ੍ਹਾਂ ਦੇ ਸੂਰਮੇ ਸਨ। ਅੱਜ ਤੱਕ ਦੁਨੀਆਂ ਭਰ ਦੇ ਆਲਮ ਕਹਿੰਦੇ ਆਏ ਨੇ ਕਿ ਲੜਾਈ ਦਾ ਕਾਰਨ ਜ਼ਰ, ਜ਼ਮੀਨ ਤੇ ਜ਼ੋਰ ਹੈ। ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜੀਵਨੀ ਦਾ ਵਰਖਾ ਪੜ੍ਹੀਏ ਤਾਂ ਆਪ ਦੀਆਂ ਜੰਗਾਂ ਦਾ ਕਾਰਨ ਨਾ ਜ਼ਰ ਹੈ, ਨਾ ਜ਼ਮੀਨ ਹੈ, ਨਾ ਜ਼ੋਰੂ ਹੈ, ਔਰ ਦੁਨੀਆਂ ਦਾ ਵਾਹਿਦ ਇਹ ਪਹਿਲਾ ਮਹਾਂਪੁਰਸ਼ ਹੈ ਜਿਸ ਨੇ ਦੁਨੀਆਂ ਦੇ ਆਲਮਾਂ ਦੀ ਇਸ ਗੱਲ ਨੂੰ ਝਟਲਾ ਕੇ ਰੱਖ ਦਿੱਤਾ ਹੈ ਕਿ ਸਿਰਫ ਜ਼ਰ ਦੀ ਖਾਤਰ ਹੀ ਜੰਗ ਨਹੀਂ ਆਉਂਦੇ, ਸਿਰਫ ਜ਼ੋਰੀ ਦੀ ਖਾਤਰ ਹੀ ਜੰਗ ਨਹੀਂ ਆਉਂਦੇ, ਔਰ ਸਿਰਫ ਜ਼ਮੀਨ ਦੀ ਖਾਤਰ ਹੀ ਲੜਾਈ ਨਹੀਂ ਆਉਂਦੀ, ਬਲਕਿ ਮਜ਼ਲੂਮਾਂ ਦੀ ਰੱਖਿਆ ਲਈ, ਦੀਨਾਂ ਦੀ ਰੱਖਿਆ ਲਈ, ਦੇਸ਼ ਦੀ ਰੱਖਿਆ ਲਈ, ਸੰਸਕ੍ਰਿਤੀ ਦੀ ਰੱਖਿਆ ਲਈ ਵੀ ਤਲਵਾਰ ਚੁੱਕਣੀ ਪੈਂਦੀ ਹੈ। ਵੈਰ ਵਿਰੋਧੀ ਹਿਰਦੇ ਨਾਲ ਲੜਨਾ ਹੋਰ ਗੱਲ ਹੈ, ਨਿਰਵੈਰ ਜਜ਼ਬੇ ਨਾਲ ਲੜਨਾ ਹੋਰ ਗੱਲ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭਾਵੇਂ ਹੱਥ ਵਿੱਚ ਤਲਵਾਰ ਚੁੱਕ ਲਈ ਹੈ, ਪਰ ਅੰਦਰ ਹਿਰਦਾ ਨਿਰਵੈਰ ਹੈ, ਔਰ ਨਿਰਵੈਰ ਹੋਣ ਦਾ ਇੱਕ ਬਹੁਤ ਵੱਡਾ ਸਬੂਤ ਮੈਦਾਨ ਏ ਜੰਗ ਵਿੱਚ ਸਿੰਘ ਸੂਰਮੇ ਜਿਨ੍ਹਾਂ ਨੂੰ ਮਾਰ ਮਾਰ ਕੇ ਗਿਰਾ ਦਿੰਦੇ ਨੇ, ਭਾਈ ਕਨ੍ਹਈਆ ਉਹਨਾਂ ਨੂੰ ਹੀ ਜਲ ਪਿਲਾ ਕੇ ਖੜਾ ਕਰਦਾ ਹੈ, ਪਕੜ ਕੇ ਮੁਸ਼ਕਾਂ ਬੰਨ ਕੇ। ਭਾਈ ਕਨ੍ਹਈਏ ਦੀਆਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹਜ਼ੂਰ ਪੇਸ਼ ਕੀਤੇ ਗਏ। ਆਖਿਆ ਗਿਆ, ਮਹਾਰਾਜ ਇਹ ਸਾਡੇ ਵਿੱਚ ਗੱਦਾਰ ਹੈ, ਅਸੀਂ ਜਿਨ੍ਹਾਂ ਵੈਰੀਆਂ ਨੂੰ ਮਾਰ ਕੇ ਗਿਰਾਉਂਦੇ ਹਾਂ, ਇਹ ਉਹਨਾਂ ਨੂੰ ਹੀ ਪਾਣੀ ਪਿਲਾ ਕੇ ਫਿਰ ਸੁਰਜੀਤ ਕਰ ਦਿੰਦਾ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭਾਈ ਕਨ੍ਹਈਏ ਤੋਂ ਪੁੱਛਿਆ, ਕਿਉਂ ਭਾਈ ਕਨ੍ਹਈਆ, ਇਹ ਤੇਰੇ 'ਤੇ ਕੀ ਇਲਜ਼ਾਮ ਲਾਉਂਦੇ ਨੇ, ਤੂੰ ਵੈਰੀਆਂ ਨੂੰ ਪਾਣੀ ਪਿਲਾਉਂਦਾ ਹੈ? ਮਹਾਰਾਜ, ਮੈਂ ਤਾਂ ਕਿਸੇ ਵੈਰੀ ਨੂੰ ਪਾਣੀ ਨਹੀਂ ਪਿਲਾਇਆ, ਮੈਂ ਤਾਂ ਆਪ ਨੂੰ ਜਲ ਛਕਾਉਂਦਾ। ਮੈਂ ਤਾਂ ਜਿਸ ਮੂੰਹ ਨੂੰ ਦੇਖਦਾ ਆਪ ਦਾ ਹੀ ਮੁਖੜਾ ਪ੍ਰਤੀਤ ਹੁੰਦਾ। ਗਲਵਕੜੀ 'ਚ ਲੈ ਲਿਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਕੋਲੋਂ ਮਰਮ ਡੱਬੀ ਵੀ ਦਿੱਤੀ, ਆਖਿਆ, ਲੈ ਜ਼ਖਮਾਂ 'ਤੇ ਮਰਮ ਪੱਟੀ ਵੀ ਕਰ ਲਿਆ ਕਰ। ਇਸ ਤਰ੍ਹਾਂ ਦਾ ਕੋਈ ਨਿਰਵੈਰ ਮਨੁੱਖ ਹੀ ਜਗਤ ਦੇ ਇਸ ਤਰ੍ਹਾਂ ਦੇ ਵੈਰੀਆਂ ਨਾਲ ਪੇਸ਼ ਆ ਸਕਦਾ ਹੈ। ਨਿਰਵੈਰ ਹਿਰਦਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਸ ਤਰ੍ਹਾਂ ਹੈ ਜਿਵੇਂ ਇੱਕ ਡਾਕਟਰ ਮਰੀਜ਼ ਦਾ ਓਪਰੇਸ਼ਨ ਕਰਨ ਲੱਗਿਆਂ ਨਸ਼ਤਰ ਚਲਾਉਂਦਾ ਹੈ, ਛੁਰਾ ਚਲਾਉਂਦਾ ਹੈ, ਚਾਕੂ ਚਲਾਉਂਦਾ ਹੈ, ਲੇਕਿਨ ਵੈਰ ਭਾਵ ਕਰਕੇ ਨਹੀਂ। ਉਹ ਛੁਰਾ ਉਹ ਨਸ਼ਤਰ ਦੇ ਚੋਂ ਮਰੀਜ਼ ਦੀ ਜ਼ਿੰਦਗੀ ਲੱਭ ਰਿਹਾ ਹੈ, ਉਹਦੀ ਹਯਾਤ ਲਵ ਰਿਹਾ ਹੈ। ਤੋ ਛੁਰਾ ਡਾਕਟਰ ਦੇ ਹੱਥ ਦੇ ਚ ਹੈ, ਛੁਰਾ ਕਾਤਲ ਦੇ ਹੱਥ ਦੇ ਚ ਵੀ ਹੈ। ਕਾਤਲ ਛੁਰੇ ਵਿੱਚ ਦੂਸਰੇ ਦੀ ਮੌਤ ਲਵ ਰਿਹਾ ਹੈ ਔਰ ਡਾਕਟਰ ਛੁਰੇ ਦੇ ਵਿੱਚ ਦੂਸਰੇ ਦੀ ਜ਼ਿੰਦਗੀ ਲੱਭ ਰਿਹਾ ਹੈ। ਛੁਰਾ ਚਲਾਇਆ ਡਾਕਟਰ ਨੇ, ਮਰੀਜ਼ ਮਰ ਗਿਆ, ਨਹੀਂ ਬਚਿਆ, ਤੋ ਕਤਲ ਦਾ ਮੁਕੱਦਮਾ ਨਹੀਂ ਦਰਜ ਹੋਵੇਗਾ ਕਿਉਂਕਿ ਉਸਦਾ ਇਰਾਦਾ ਹੀ ਨਹੀਂ ਸੀ। ਕਾਤਲ ਨੇ ਕਿਸੇ ਨੂੰ ਛੁਰਾ ਮਾਰਿਆ ਲੇਕਿਨ ਅਗਲਾ ਨਹੀਂ ਮਰਿਆ, ਤਾਂ ਵੀ ਇਰਾਦਾ ਕਤਲ ਦਾ ਮੁਕੱਦਮਾ ਉਸਤੇ ਚਲੇਗਾ ਕਿਉਂਕਿ ਉਸਦਾ ਇਰਾਦਾ ਸੀ ਮਾਰਨ ਦਾ। ਤੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜੋ ਇਰਾਦਾ ਹੈ ਉਹ ਤੇ ਇੱਕ ਜਰਰਾ ਦਾ ਇਰਾਦਾ ਹੈ, ਡਾਕਟਰ ਦਾ ਇਰਾਦਾ ਹੈ, ਫਾਲਤੂ ਮਵਾਦ ਨੂੰ ਕੱਢ ਦੇਈਏ। ਜੈਸੇ ਬਾਂਹ ਦੇ ਵਿੱਚ ਬਹੁਤ ਮਵਾਦ ਭਰ ਜਾਏ ਜਾਂ ਪੈਰ ਦੇ ਵਿੱਚ, ਤੇ ਡਾਕਟਰ ਕਹਿੰਦਾ ਹੈ ਸਮੁੱਚੇ ਜਿਸਮ ਨੂੰ ਬਚਾਉਣ ਦੀ ਖਾਤਰ ਇਹ ਪੈਰ ਕੱਟਣਾ ਪਏਗਾ, ਇਹ ਬਾਂਹ ਕੱਟਣੀ ਪੈਣੀ। ਕਈ ਦਫ਼ਾ ਸਮੁੱਚੇ ਦੇਸ਼ ਤੇ ਦੇਸ਼ ਦੀ ਸੰਸਕ੍ਰਿਤੀ ਨੂੰ ਬਚਾਉਣ ਦੀ ਖਾਤਰ ਕੁਛ ਇੱਕ ਨੂੰ ਇੱਕ ਪਾਸੇ ਕਰਨਾ ਪੈਂਦਾ ਹੈ, ਤਾਂ ਦੇਸ਼ ਬਚਦਾ ਹੈ, ਤਾਂ ਦੇਸ਼ ਦੀ ਸੰਸਕ੍ਰਿਤੀ ਬਚਦੀ ਹੈ। ਇਹ ਕਾਲਮ ਦਾ ਕਹਿਣਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਨੇਕਾਂ ਰੂਪ ਨੇ। ਜਦ ਮੈਂ ਦੇਖਦਾ ਉਹ ਮੈਦਾਨ ਨੇ ਜੰਗ ਵਿੱਚ ਲੜ ਰਹੇ ਨੇ, ਤੋ ਇੱਕ ਸਿਪਾਹੀ ਪ੍ਰਤੀਤ ਹੁੰਦੇ ਨੇ, ਯੋਧਾ ਪ੍ਰਤੀਤ ਹੁੰਦੇ ਨੇ, ਪਰ ਜਦ ਪਾਉਂਟਾ ਸਾਹਿਬ ਦੇ ਹੱਥ ਵਿੱਚ ਕਲਮ ਲੈ ਕੇ ਕੁਛ ਲਿਖ ਰਹੇ ਨੇ ਤੇ ਕਲਮ ਦੇ ਚੋਂ ਨਗਮੇ ਨਿਕਲ ਰਹੇ ਨੇ, ਕਵਿਤਾ ਨਿਕਲ ਰਹੀ ਹੈ, ਤਾਂ ਆਪ ਇੱਕ ਕਵੀ ਪ੍ਰਤੀਤ ਹੁੰਦੇ ਨੇ, ਸ਼ਾਇਰ ਪ੍ਰਤੀਤ ਹੁੰਦੇ ਨੇ। ਜਦ ਉਹਨਾਂ ਨੂੰ ਸੋਨੇ ਦੇ ਸਿੰਘਾਸਣ ਤੇ ਬੈਠਾ ਦੇਖੀਦਾ, ਚੌਰ ਹੋ ਰਹੀ ਹੈ, ਨਜ਼ਰਾਨੇ ਭੇਟ ਹੋ ਰਹੇ ਨੇ, ਲੋਕੀ ਸਜਦੇ ਵਿੱਚ ਨੇ, ਤਾਂ ਇੰਜ ਪ੍ਰਤੀਤ ਹੁੰਦਾ ਹੈ ਜੈਸੇ ਇੱਕ ਸ਼ਹਿਨਸ਼ਾਹ ਸਿੰਘਾਸਣ ਤੇ ਬੈਠਾ। ਪਰ ਜਦ ਪੰਜਾਂ ਹੀ ਪਿਆਰਿਆਂ ਦੇ ਅੱਗੋਂ ਹੱਥ ਜੋੜ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖੜੇ ਨੇ ਤੇ ਅੰਮ੍ਰਿਤ ਦੀ ਦਾਤ ਮੰਗਦੇ ਨੇ, ਉਦੋਂ ਭਿਖਾਰੀ ਪ੍ਰਤੀਤ ਹੁੰਦੇ ਨੇ। ਅੱਜ ਤੱਕ ਜਿੰਨੇ ਦਰਵੇਸ਼ ਹੋਏ ਨੇ ਉਹ ਬਾਦਸ਼ਾਹ ਨਹੀਂ ਹੋਏ, ਔਰ ਜੋ ਬਾਦਸ਼ਾਹ ਹੋਏ ਨੇ ਉਹ ਦਰਵੇਸ਼ ਨਹੀਂ ਹੋਏ। ਜਦ ਕਿਸੇ ਬਾਦਸ਼ਾਹ ਨੂੰ ਦਰਵੇਸ਼ ਬਣਨ ਦਾ ਸ਼ੌਕ ਜਾਗਿਆ, ਉਹਨੇ ਬਾਦਸ਼ਾਹਤ ਨੂੰ ਲੱਤ ਮਾਰੀ ਹੈ। ਭਰਤਰੀ ਨੇ, ਰਾਜਾ ਗੋਪੀ ਚੰਦ ਨੇ ਤੇ ਇਸ ਪੱਧਰ ਦੇ ਹੋਰ ਮਹਾਂਪੁਰਸ਼ਾਂ ਨੇ ਰਾਜ ਸਿੰਘਾਸਣ ਨੂੰ ਲੱਤ ਮਾਰ ਕੇ ਸੰਤਪਣਾ ਕਬੂਲ ਕੀਤਾ, ਯੋਗੀ ਬਣੇ, ਸਿੱਧ ਬਣੇ, ਸੰਤ ਬਣੇ, ਦਰਵੇਸ਼ ਬਣੇ। ਤੇ ਜਦ ਕਦੀ ਕਿਸੇ ਦਰਵੇਸ਼ ਦੇ ਅੰਦਰ, ਸੰਤ ਦੇ ਅੰਦਰ ਰਾਜਾ ਬਣਨ ਦਾ ਸ਼ੌਕ ਪੈਦਾ ਹੋਇਆ ਤਾਂ ਉਹਨੇ ਸੰਤਗਿਰੀ ਛੱਡ ਦਿੱਤੀ, ਉਹਨੇ ਦਰਵੇਸ਼ੀ ਛੱਡ ਦਿੱਤੀ। ਦੁਨੀਆਂ ਵਿੱਚ ਇੱਕ ਵਾਹਿਦ ਮੁਕੰਮਲ ਇਨਸਾਨ ਆਇਆ, ਪੂਰਨ ਪੁਰਖ ਆਇਆ, ਜਿਹਨੇ ਦਰਵੇਸ਼ੀ ਦੀ ਖਾਤਰ ਬਾਦਸ਼ਾਹਤ ਨਹੀਂ ਛੱਡੀ ਔਰ ਜਿਹਨੇ ਬਾਦਸ਼ਾਹਤ ਦੀ ਖਾਤਰ ਦਰਵੇਸ਼ੀ ਨਹੀਂ ਛੱਡੀ। ਤਦੀ ਤੇ ਭਾਈ ਸਾਹਿਬ ਭਾਈ ਨੰਦ ਲਾਲ ਨੂੰ ਕਹਿਣਾ ਪਿਆ, ਹੱਕ ਹੱਕ ਅੰਦੇਸ਼, ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼, ਗੁਰੂ ਗੋਬਿੰਦ ਸਿੰਘ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਦਸ਼ਾਹ ਵੀ ਨੇ, ਦਰਵੇਸ਼ ਵੀ ਨੇ। ਆਪ ਦੀਆਂ ਅਨੇਕਾਂ ਮਹਾਨ ਰਚਨਾਵਾਂ ਨੇ। ਦਸਮ ਗ੍ਰੰਥ ਦੀ ਰਚਨਾ ਆਪ ਨੇ ਪਾਉਂਟਾ ਸਾਹਿਬ ਵਿੱਚ ਕੀਤੀ, ਜਿਹਦੇ ਚ ਜਾਪ ਸਾਹਿਬ, ਅਕਾਲ ਉਸਤਤ, ਬਚਿੱਤਰ ਨਾਟਕ, ਚੰਡੀ ਦੀ ਵਾਰ, ਭਗਵਤੀ ਦੀ ਵਾਰ, ਗਿਆਨ ਪ੍ਰਬੋਧ, ਕ੍ਰਿਸ਼ਨਾ ਅਵਤਾਰ, ਰਾਮਾ ਅਵਤਾਰ, ਵਰਸ ਕੇ 24 ਅਵਤਾਰਾਂ ਦੀ ਕਥਾ, ਇਹ ਮਹਾਨ ਰਚਨਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਨ੍ਹਾਂ ਨੇ ਜਗਤ ਦੀ ਝੋਲੀ ਵਿੱਚ ਪਾਈ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਕ ਅਦੁੱਤੀ ਸ਼ਾਇਰ ਨੇ, ਕਲਮ ਦੇ ਧਨੀ ਨੇ, ਮਹਾਨ ਲਿਖਾਰੀ ਨੇ, ਔਰ ਉਸਦੇ ਵਿੱਚ ਆਪਨੇ ਸਾਫ਼ ਇਹ ਵੀ ਕਰ ਦਿੱਤਾ ਹੈ ਕਿ ਬਹੁਤ ਕੁਛ ਮੈਂ ਅਨੁਵਾਦ ਕੀਤਾ ਹੈ, ਦਸਮ ਕਥਾ ਭਾਗਵਤ ਕੀ ਭਾਖਾ ਕਰੀ ਬਣਾਏ, ਔਰ ਬਾਸਨਾ ਨਾਹੇ ਪ੍ਰਭ ਧਰਮ ਜੁੱਧ ਕੇ ਜਾਏ। ਮੈਂ ਪੁਰਾਤਨ ਧਰਮ ਗ੍ਰੰਥਾਂ ਦੀ ਭਾਸ਼ਾ ਕੀਤੀ ਹੈ, ਟੀਕਾ ਕੀਤਾ ਹੈ, ਤਰਜਮਾ ਕੀਤਾ ਹੈ। ਕਿਉਂ ਤਰਜਮਾ ਕੀਤਾ ਹੈ? ਤਾਂ ਕਿ ਜਗਤ ਨੂੰ ਪਤਾ ਚੱਲ ਜਾਏ ਦੇਸ਼ ਦਾ ਪੁਰਾਣਾ ਧਾਰਮਿਕ ਇਤਿਹਾਸ ਕੀ ਹੈ, ਦੇਸ਼ ਦਾ ਪੁਰਾਣਾ ਧਾਰਮਿਕ ਢਾਂਚਾ ਕੀ ਹੈ, ਤੇ ਅਸੀਂ ਜਗਤ ਨੂੰ ਕੀ ਦੇ ਰਹੇ ਹਾਂ, ਅਸੀਂ ਜਗਤ ਦੀ ਝੋਲੀ ਦੇ ਵਿੱਚ ਕੀ ਪਾ ਰਹੇ ਹਾਂ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਾਰੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੇ ਇਹ ਖਿਆਲ ਨੇ ਕਿ ਇਸ ਤਰ੍ਹਾਂ ਦੀ ਮਹਾਨ ਮੂਰਤੀ ਅਗਰ ਆਲਮੇ ਵਜੂਦ ਵਿੱਚ ਨਾ ਆਉਂਦੀ ਤੇ ਅੱਜ ਦੇਸ਼ ਵਿੱਚ ਕੀ ਆਉਣਾ ਸੀ। ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ ਹੋਵਤ ਕੁਚੀਲਤਾ ਕਤੇ ਬਨ ਕੁਰਾਨ ਕੀ ਪਾਪ ਹੀ ਪਰਪੱਕ ਜਾਤੇ ਧਰਮ ਧਸਕ ਜਾਤੇ ਬਰਨ ਗਰਕ ਜਾਤੇ ਸਹਿਤ ਵਿਦਾਨ ਕੀ ਦੇਵੀ ਦੇਵ ਦੇਹੁਰੇ ਸੰਤੋਖ ਸਿੰਘ ਦੂਰ ਹੋਤੇ ਰੀਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ ਮੂਰਤ ਨਾ ਹੋਤੀ ਜੋ ਪੈ ਕਰੁਣਾ ਨਿਧਾਨ ਕੀ। ਐਸੀ ਬਖਸ਼ਿਸ਼ ਭਰੀ ਮੂਰਤੀ ਜੇ ਨਾ ਆਉਂਦੀ ਤੇ ਦੇਸ਼ ਦੀ ਇਹ ਹਾਲਤ ਅੱਜ ਨਹੀਂ ਆਉਣੀ ਸੀ। ਭਾਵ ਇਹ ਜੋ ਸੰਸਕ੍ਰਿਤੀ ਬਚੀ ਹੋਈ ਹੈ ਦੇਸ਼ ਦੀ, ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਦਕਾ, ਉਹਨਾਂ ਦੀ ਰਹਿਮਤ ਦਾ ਸਦਕਾ, ਉਹਨਾਂ ਦੀ ਬਖਸ਼ਿਸ਼ ਦਾ ਸਦਕਾ। ਆਪ ਦਾ ਆਗਮਨ ਭਾਈ ਸਾਹਿਬ ਭਾਈ ਨੰਦ ਲਾਲ ਦੇ ਲਫ਼ਜ਼ਾਂ 'ਚ ਬਹਾਰ ਦਾ ਆਗਮਨ ਹੈ। ਮੌਸਮੇ ਬਹਾਰ ਦਾ ਆਗਮਨ, ਬਾਹੋਸ਼ ਬਾਸ ਕਿ ਹੰਗਾਮੇ ਨਾਉ ਬਹਾਰ ਆਮਦ। ਸਾਡੇ ਦੇਸ਼ ਦੀਆਂ 6 ਰੁਤੂਆਂ ਦੇ 'ਚੋਂ ਬਹਾਰ ਦੀ ਰੁੱਤ ਰੁਤੂਆਂ ਦਾ ਰਾਜਾ ਹੈ, ਸਿਰਮੌਰ ਹੈ, ਮਹਾਨ ਹੈ। ਕਿਉਂ? ਮੌਸਮੇ ਬਹਾਰ ਵਿੱਚ ਗਰਮੀ ਇਤਨੀ ਜਿਤਨੀ ਸਹਿਨ ਹੋ ਸਕੇ ਤੇ ਠੰਡ ਵੀ ਇਤਨੀ ਹੈ ਜਿਤਨੀ ਕਿ ਬਰਦਾਸ਼ਤ ਹੋ ਸਕੇ। ਫੁੱਲ ਖਿੜਦੇ ਨੇ ਮੌਸਮੇ ਬਹਾਰ ਵਿੱਚ, ਬਹੁਤੀ ਗਰਮੀ ਹੋਵੇ ਤੇ ਗਰਮੀ ਨਾਲ ਫੁੱਲ ਝੁਲਸ ਜਾਂਦੇ ਨੇ, ਪਰ ਜੇ ਬਹੁਤੀ ਠੰਡ ਹੋਵੇ, ਕੱਕਰ ਪੈ ਰਿਹਾ ਹੋਵੇ, ਪਾਲਾ ਪੈ ਰਿਹਾ ਹੋਵੇ ਤਾਂ ਫੁੱਲ ਮੁਰਝਾ ਜਾਂਦੇ ਨੇ, ਨਹੀਂ ਪੈਦਾ ਹੁੰਦੇ। ਤੋ ਗੱਲ ਸਪਸ਼ਟ ਹੈ ਕਿ ਬਰਫ਼ ਪੈ ਰਹੀ ਹੈ, ਫੁੱਲ ਨਹੀਂ ਪੈਦਾ ਹੋਣਗੇ। ਲੂ ਚੱਲ ਰਹੀ ਹੈ, ਫੁੱਲ ਝੁਲਸ ਜਾਣਗੇ। ਫੁੱਲਾਂ ਨੂੰ ਖੇੜੇ ਲਈ, ਫੁੱਲਾਂ ਦੀ ਉਤਪਤੀ ਲਈ ਮੌਸਮੇ ਬਹਾਰ ਚਾਹੀਦਾ ਹੈ। ਜੋ ਬਹੁਤ ਗਰਮ ਹੈ ਉਹ ਜ਼ਾਲਮ ਹੋ ਜਾਏਗਾ, ਜੋ ਬਹੁਤ ਠੰਡਾ ਹੈ ਉਹ ਬੁਜ਼ਦਿਲ ਹੋ ਜਾਏਗਾ। ਦੇਸ਼ ਦੇ ਜੋ ਸੰਘਰਸ਼ ਸੀ ਉਹ ਇਸ ਤਰ੍ਹਾਂ ਦਾ ਸੀ ਕਿ ਇੱਕ ਪਾਸੇ ਇੱਕ ਜ਼ਾਲਮ ਸੀ, ਬਹੁਤ ਗਰਮ ਸੀ, ਬਹੁਤ ਗਰਮ ਸੀ, ਦੂਸਰੇ ਪਾਸੇ ਇੱਕ ਬੁਜ਼ਦਿਲ ਸੀ, ਬਹੁਤ ਠੰਡਾ ਸੀ, ਬਹੁਤ ਠੰਡਾ ਸੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਸ ਖਾਲਸੇ ਨੂੰ ਜਨਮ ਦਿੱਤਾ, ਆਖਿਆ ਤੁਸੀਂ ਬਹਾਰ ਦੀ ਤਰ੍ਹਾਂ ਹੋਣਾ, ਨਾ ਇਤਨਾ ਗਰਮ ਕਿ ਜਣੇ ਖਣੇ ਦੀ ਪੱਗ ਲਾਓ, ਨਾ ਇਤਨੇ ਠੰਡੇ ਕਿ ਜਣਾ ਖਣਾ ਤੁਹਾਡੀ ਪੱਗ ਲਾ ਛੱਡੇ। ਮੌਸਮੇ ਬਹਾਰ ਬਾਹੋਸ਼ ਬਾਸ਼ ਕਿ ਹੰਗਾਮੇ ਨਾਉ ਬਹਾਰ ਆਮਦ। ਬਹਾਰ ਆਮਦ ਯਾਰ ਆਮਦ ਕਰਾਰ ਆਮਦ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਆਮਦ ਮੌਸਮੇ ਬਹਾਰ ਦੀ ਆਮਦ ਹੈ। ਆਪਨੇ ਦੇਸ਼ ਵਾਸੀਆਂ ਨੂੰ ਨਵੀਂ ਸੇਧ ਦਿੱਤੀ ਔਰ ਆਖਿਆ ਜਦ ਮਜਬੂਰ ਹੋ ਜਾਓ, ਲਾਚਾਰ ਹੋ ਜਾਓ ਤਾਂ ਸ਼ਸਤਰ ਚੁੱਕਣਾ ਵੀ ਧਰਮ ਹੈ। ਚੁੰਕਾਰਜ਼ ਹਮਾ ਹਿਲ ਤੇ ਦਰਗਸਤ ਹਲਾਲਸਤ ਬੁਰਦਮ ਬਸ਼ਮਸ਼ੀਰ ਦਸਤ। ਜਦ ਵਕਤ ਦੇ ਸਤਾਧਾਰੀਆਂ ਨੇ ਆਪ ਨੂੰ ਇਹ ਆਖਿਆ ਕਿ ਆਪ ਸੰਤ ਹੋ, ਗੁਰੂ ਹੋ, ਫਕੀਰ ਹੋ, ਫਕੀਰ ਦਾ ਸ਼ਸਤਰਧਾਰੀ ਹੋਣਾ ਠੀਕ ਨਹੀਂ, ਤਾਂ ਆਪ ਨੇ ਫਰਮਾਨ ਕੀਤਾ ਬਲਾਚਾਰਗੀ ਦਰਮਿਆਂ ਆਮਦਮ ਬਤਦਬੀਰੋ ਤੀਰੋ ਤੁਫੰਗ ਆਮਦਮ। ਮੈਂ ਲਾਚਾਰ ਹੋ ਕੇ ਸ਼ਸਤਰ ਚੁੱਕਿਆ, ਬੰਦੂਕ ਚੁੱਕੀ ਹੈ, ਮਜਬੂਰ ਹੋਇਆ। ਐ ਸਤਾਧਾਰੀਓ, ਤੁਹਾਡੇ ਤੇ ਗਿਆਨ ਦਾ, ਵਿਚਾਰ ਦਾ, ਸ਼ਾਂਤੀ ਦਾ, ਖਿਮਾ ਦਾ ਅਸਰ ਨਹੀਂ ਪਿਆ, ਮੈਨੂੰ ਮਜਬੂਰਨ ਸ਼ਸਤਰ ਚੁੱਕਣਾ ਪਿਆ। ਤੇ ਇਹ ਵਾਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਮਰ ਵਾਕ ਨੇ ਚੁੰਕਾਰ ਹਮਾ ਹਿਲ ਤੇ ਦਰਗੁਜਸਤ ਹਲਾਲਸਤ ਬੁਰਦਮ ਬਸ਼ਮਸ਼ੀਰ ਦਸਤ। ਸਾਡੇ ਦੇਸ਼ ਦੇ ਇੱਕ ਪ੍ਰਸਿੱਧ ਕਵੀ ਦਾ ਕਹਿਣਾ ਹੈ, ਐ ਮਾਂ ਜੇ ਤੂੰ ਬੱਚੇ ਨੂੰ ਜਨਮ ਦੇਣਾ ਉਹ ਸੂਰਮਾ ਹੋਵੇ, ਜੇ ਸੂਰਮਾ ਨਹੀਂ ਤਾਂ ਭਗਤ ਹੋਵੇ, ਜੇ ਭਗਤ ਨਹੀਂ ਤਾਂ ਕਮ ਸੇ ਕਮ ਦਾਨੀ ਤਾਂ ਜ਼ਰੂਰ ਹੋਵੇ। ਜਨਨੀ ਜਨੇ ਤਾਂ ਭਗਤ ਜਨ, ਕਹਿ ਦਾਤਾ ਕਹਿ ਸੂਰ, ਨਹੀਂ ਤਾਂ ਜਨਨੀ ਬਾਂਝ ਰਹੇ ਕਾਹੇ ਗਵਾਵੇ ਨੂਰ। ਆਦਿ ਕਾਲ ਤੋਂ ਇਹ ਵਿਚਾਰਧਾਰਾ ਬਣੀ ਹੋਈ ਹੈ ਵੀ ਜਿਨ੍ਹਾਂ ਨੇ ਜਗਤ ਨੂੰ ਤਾਮੀਰ ਕੀਤਾ, ਜਗਤ ਨੂੰ ਕੁਛ ਦਿੱਤਾ ਹੈ, ਦਾਨੀਆਂ ਨੇ ਕੁਛ ਦਿੱਤਾ ਹੈ, ਸੂਰਮਿਆਂ ਨੇ ਕੁਛ ਦਿੱਤਾ ਹੈ, ਭਗਤਾਂ ਨੇ ਕੁਛ ਦਿੱਤਾ ਹੈ। ਇਸ ਵਾਸਤੇ ਆਖਿਆ ਗਿਆ, ਐ ਮਾਂ ਅਗਰ ਤੂੰ ਭਗਤ ਨਹੀਂ ਪੈਦਾ ਕਰ ਸਕਦੀ, ਦਾਤਾ ਨਹੀਂ ਪੈਦਾ ਕਰ ਸਕਦੀ, ਸੂਰਮਾ ਨਹੀਂ ਪੈਦਾ ਕਰ ਸਕਦੀ, तो फिर तेरा बांझ रहना ही बेहतर है। वाह साहिब श्री गुरु गोविंद सिंह जी महाराज, ऐसा पूर्ण पुरुष जो दाता भी है, भगत भी है, सूरमा भी है। सूरमा ऐसा कि लखां दी फौज दा घेरा पिया होवे, हौसला पस्त नहीं होता, हौसले नाल आप लड़दे ने। इन्ने महान महाबली, और आपने ही ऐसा कह दिता, सवा लाख से एक लड़ाऊं तब है गोविंद सिंह नाम कहाऊं। तो सवा लाख नाल लड़न लई दरअसल जिगरा चाहिए, हिम्मत चाहिए, हौसला चाहिए। आप भगत इतने महान ने कि मैदान जंग विच भी जे अमृत वेला हो गया तो समाधि ला के बैठ गए ने, आसा दीवार नु सुन रहे ने, मगन हो के प्रभु दे गीत गा रहे ने। इस तरह दे आप भगत ने। दानी दानिया विच ते आप नु कहा जांदा है सरबंस दानी, जो कुछ भी है दान कर दिता इस देश में, जो कुछ भी सी दान कर दिता जगत दे मजलूमां नु, जगत दे यतीमां नु, जगत दे दुखियां नु। धन दान कर दिता, अन्न दान कर दिता, भूषण दान कर दिते, महल माड़ियां दान कर दितियां, अपने सिंह दान कर दिते, अपने पुत्र दान कर दिते, अपना परिवार दान कर दिता, और अपना आप भी निछावर कर दिता। सरबंस दानी, अन्न दे दानी ते धन दे दानी दुनिया दे बहुत सारे मिलणगे, पर सरबंस दानी तां केवल गुरु गोबिंद सिंह जी महाराज ने, जिन्हां ने इस देश दे उत्तों सब कुछ निछावर कर दिता, सब कुछ कुर्बान कर दिता। लाला दौलत राय कहिंदे ने कि जद मैं रामायण दी जंग दा अध्ययन करदा ते उत्थे कारण ने दो इस्त्रियां, सीता ते सरूप नखा। सरूप नखा दी नख लक्ष्मण ने कट दित्ती, बदले दी भावना दे रावण सीता नूं चुक के लै गया। बहुत वड्डा संघर्ष होया। धार्मिक तौर ते राम ते रावण दा कोई भेद नहीं है, मतभेद नहीं है। चार वेदां दा पाठी रावण है, सियाणा है, चार वेदां दे पाठी श्री राम जी ने। राम रामेश्वरम दे शिवजी दी पूजा करदे ने, रावण भी शिवजी दा ही उपासक है, शिवजी दी ही उपासना करदा है। तो धार्मिक तौर ते कोई मतभेद नहीं। दूसरी अजीम जंग होई महाभारत दी, लाला दौलत राय कहिंदे ने उत्थे भी कारण है एक स्त्री, और वो स्त्री है द्रौपदी। द्रौपदी दी रचना तो दुर्योधन लई ए शब्द निकले, ए अंधे दा अंधा है, धृतराष्ट्र उन्हां दा पिता अंधा सी, ए अंधे दा अंधा है। ए कौड़े बचन दुर्योधन नु ऐसे चुभे, बदले दी भावना पैदा होई, लिहाजा पांडुआं नु जुए लई प्रेरिया। तो धर्म पुत्र युधिष्ठिर अज जुआ खेडन लगे, हैरानगी ओ जुए विच धन हार देने, फिर वस्त्र हार देने, भूषण हार देने, महल हार जांदे ने, फिर राज पाठ हार जांदे ने, तने इतना वड्डा जुआरी, फिर पत्नी हार जांदा, फिर द्रौपदी नू हार जांदे ने। फिर ए अगां चल के बहुत वड्डे संघर्ष दा कारण बनी, महाभारत दे युद्ध दा कारण बनी। लाला दौलत राय कहिंदे ने स्वाने उमरी गुरु गोबिंद सिंह जी महाराज दे महाबली, जो आप दी लिखत एक बड़ी सुंदर किताब है, उहदे च आप कहिंदे ने कि ये जिहड़ियां दो अजीम महान जंगा पुराने समय साडे देश ते होईयां, कारण स्त्री है, ते धार्मिक तौर ते कोई मतभेद नहीं है, ते दोवें पासे राजे ने, एक पासे सेना दे मुखी ने द्वारका दे राजा, एक पासे दुर्योधन आप ने इंद्रप्रस्थ दे राजा मुखी सिरमौर। धार्मिक तौर ते कोई मतभेद नहीं। पांडव पड़े ने द्रोणाचार्य कोल, कौरव भी पड़े ने द्रोणाचार्य कोल, धर्म एक है। धार्मिक तौर ते कोई मतभेद नहीं, दोवें राजे ने। तो जंग दा कारण है एक स्त्री, और वो स्त्री है द्रौपदी। लाला दौलत राय कहिंदे ने जद मैं गुरु गोबिंद सिंह जी महाराज दीयां लड़ाइयां दा अध्ययन करदा, उस नाल जंग है जिस नाल धार्मिक तौर ते भी आपदा मतभेद है, उस नाल आपदा संघर्ष है कि एक पासे एक देश दा राजा है, सुल्तान है, और दूजे पासे एक फकीर है जिदे खजानियां दे कुछ भी नहीं। फिर ये बहुत वड्डी जंग भी जो अनेका लड़ियां गईयां, ਜ਼ਰ ਜ਼ਮੀਨ ਜ਼ੋਰੋ ਦੀ ਖਾਤਰ ਨਹੀਂ ਨੇ, ਦੇਸ਼ ਦੀ ਰੱਖਿਆ ਦੀ ਖਾਤਰ, ਦੇਸ਼ ਦੀ ਮਜ਼ਲੂਮਾਂ ਦੀ ਖਾਤਰ, ਦੇਸ਼ ਦੀ ਅਸਮਤ ਦੀ ਖਾਤਰ। ਔਰ ਉਸ ਹਾਲਤ ਵਿੱਚ ਸਤਿਗੁਰ ਨੇ ਤਲਵਾਰ ਉਠਾਈ ਜਦ ਦੇਸ਼ ਦੀ ਅਸਮਤ ਗਜ਼ਨੀ ਦੇ ਬਾਜ਼ਾਰਾਂ 'ਚ ਟਕੇ ਟਕੇ ਵਿੱਚ ਵਿਕਦੀ ਸੀ। ਰਾਮਾਇਣ ਦੇ ਇੱਕ ਬੜੇ ਕੀਮਤੀ ਮਧੁਰ ਵਾਕ ਜੋ ਮਹਾਤਮਾ ਤੁਲਸੀ ਨੇ ਲਿਖੇ ਨੇ, ਅਨਜ ਬਧੂ ਭਗਨੀ ਸੁਤ ਨਾਰੀ ਹੇ ਸਠ ਯੇ ਕੰਨਿਆ ਸਮਚਾਰੀ। ਜਦ ਪੇੜਾਂ ਦੀ ਓਟ ਵਿੱਚ ਛੁਪ ਕੇ ਸ਼੍ਰੀ ਰਾਮ ਨੇ ਬਾਲੀ ਨੂੰ ਮਾਰ ਦਿੱਤਾ ਤੇ ਬਾਲੀ ਨੇ ਕਿਹਾ ਭਗਵਾਨ ਨੇ ਘੋਰ ਪਾਪ ਕੀਤਾ, ਤੋ ਰਾਮ ਕਹਿੰਦੇ ਨਹੀਂ ਮੈਂ ਪਾਪ ਨਹੀਂ ਕੀਤਾ ਤੈਨੂੰ ਮਾਰ ਕੇ। ਇਹਨੇ ਛੋਟੇ ਭਰਾ ਦੀ ਇਸਤਰੀ ਤਾਰਾ ਨੂੰ ਜਬਰਨ ਆਪਣੇ ਕੋਲ ਰੱਖ ਲਿਆ ਸੀ। ਤੋ ਸ਼੍ਰੀ ਰਾਮ ਦੇ ਇਹ ਬੋਲ ਜਿਹਨੂੰ ਕਲਮ ਬੰਦ ਕਰਦੇ ਨੇ ਸ਼੍ਰੀ ਤੁਲਸੀ, ਅਨਜ ਬਧੂ ਭਗਨੀ ਸੁਤ ਨਾਰੀ ਹੇ ਸਠ ਯੇ ਕੰਨਿਆ ਸਮਚਾਰੀ, ਤਾਹੇ ਕੁਦ੍ਰਿਸ਼ਟ ਬਿਲੋਕੇ ਜੋਈ ਤਾਹੇ ਬਧੇ ਕਛ ਪਾਪ ਨਾ ਹੋਈ। ਅਨਜ ਬਧੂ ਛੋਟੇ ਬਿਰਾ ਦੀ ਇਸਤਰੀ ਭਗਨੀ ਭੈਣ ਸੁਤ ਨਾਰੀ ਨੂੰ ਤੇ ਚੌਥੀ ਕੰਨਿਆ, ਇਹਨਾਂ ਚਾਰਾਂ ਨੂੰ ਹੀ ਕੰਨਿਆ ਦੇ ਸਮਾਨ ਸਮਝਣਾ ਚਾਹੀਦਾ ਤੇ ਜਿਹੜਾ ਕੁਦ੍ਰਿਸ਼ਟੀ ਨਾਲ ਵੇਖੇ ਉਸਨੂੰ ਮੈਂ ਵੱਧ ਕਰਦੇ ਹਾਂ, ਕੋਈ ਪਾਪ ਨਹੀਂ, ਕੋਈ ਪਾਪ ਨਹੀਂ। ਇਹ ਸ਼੍ਰੀ ਰਾਮ ਦੇ ਬੋਲ। ਤੇ ਜਦ ਦੇਸ਼ ਦੀ ਅਸਮਤ ਟਕੇ ਟਕੇ ਦੇ ਗਜ਼ਨੀ ਦੇ ਬਾਜ਼ਾਰਾਂ 'ਚ ਵਿਕਦੀ ਸੀ, ਮਜਬੂਰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਤਲਵਾਰ ਚੁੱਕਣੀ ਪਈ ਦੇਸ਼ ਦੀ ਅਸਮਤ ਨੂੰ ਬਚਾਉਣ ਲਈ, ਦੇਸ਼ ਦੀ ਗੈਰਤ ਨੂੰ ਬਚਾਉਣ ਲਈ। ਸਰਬੰਸ ਦਾਨ ਕਰਕੇ ਦੇਸ਼ ਦੀ ਗੈਰਤ, ਸੰਸਕ੍ਰਿਤੀ, ਧਰਮ ਨੂੰ ਬਚਾ ਕੇ ਆਪ ਹਜ਼ੂਰ ਸਾਹਿਬ ਵਿੱਚ ਸ਼੍ਰੀ ਸੱਚਖੰਡ ਵਿੱਚ ਜੋਤੀ ਜੋਤ ਸਮਾ ਗਏ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਆਪ ਨੇ ਰਸਮੀ ਗੱਦੀ ਦਿੱਤੀ, ਤਿਲਕ ਦਿੱਤਾ, ਕੇਸਰ ਦਾ ਪਰਿਕਰਮਾ ਕੀਤੀ, ਨਾਰੀਅਲ ਅੱਗੋਂ ਰੱਖ ਕੇ ਮੱਥਾ ਟੇਕ ਕੇ ਕਹਿ ਦਿੱਤਾ ਇਹ ਖਾਲਸੋ ਆਇੰਦਾ ਤੋਂ ਸਰੀਰਕ ਰੂਪ ਵਿੱਚ ਗੁਰੂ ਹੋਵੇਗਾ ਪੰਥ, ਅਧਿਆਤਮਕ ਰੂਪ ਵਿੱਚ ਗੁਰੂ ਹੋਵੇਗਾ ਗ੍ਰੰਥ। ਤੋ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਪ੍ਰਥਾ ਇਸ ਤਰੀਕੇ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰਾਇਜ ਕਰਕੇ ਜੋਤੀ ਜੋਤ ਸਮਾ ਗਏ ਸ਼੍ਰੀ ਹਜ਼ੂਰ ਸਾਹਿਬ ਵਿੱਚ ਸੱਚਖੰਡ।